ਵਾਰ ਸਤਵੀਂ ਦੀ 12ਵੀਂ ਪੌੜੀ ਵਿੱਚ ਫਰਮਾਨ ਕਰਦੇ ਹਾਂ। ਸਤਿਕਾਰਯੋਗ ਸ਼੍ਰੀਮਾਨ ਭਾਈ ਗੁਰਦਾਸ ਜੀ ਅੰਮ੍ਰਿਤ ਬੋਲ ਆਖ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਜੀ, ਬਾਰਹ ਪੰਥ ਸਧਾਏ ਕਹਿ ਗੁਰਮੁਖ ਗਾਡੀ ਰਾਹ ਚਲਾਇਆ, ਸੂਰਜ ਬਾਰਹ ਮਾਹ ਵਿੱਚ ਸਸੀਅਰ ਇਕਤ ਮਾਹੇ ਫਿਰਾਇਆ, ਬਾਰਹ ਸੋਲਹ ਮੇਲ ਕਰ ਸਸੀਅਰ ਅੰਦਰ ਸੂਰ ਸਮਾਇਆ, ਬਾਰਹ ਤਿਲਕ ਮਿਟਾਏ ਕਹਿ ਗੁਰਮੁਖ ਤਿਲਕ ਨਿਸ਼ਾਨ ਚੜਾਇਆ, ਬਾਰਹ ਰਾਸੀ ਸਾਧ ਕੈ ਸੱਚ ਰਾਸ ਰਹਿ ਰਾਸ ਲੁਭਾਇਆ, ਬਾਰਹ ਵੰਨੀ ਹੋਏ ਕੈ ਬਾਰਹ ਮਾਸੇ ਤੋਲ ਤੁਲਾਇਆ, ਪਾਰਸ ਪਾਰਸ ਪਰਸ ਕਰਾਇਆ, ਪਾਰਸ ਪਾਰਸ ਪਰਸ ਕਰਾਇਆ। ਕਹਿਣ ਲੱਗੇ ਬਾਰਹ ਪੰਥ ਸਧਾਇਕ ਹੈ। ਜਿਹੜੇ ਯੋਗੀ ਨੇ ਨਾ, ਉਹਨਾਂ ਦੇ ਵੱਖ ਵੱਖ 12 ਪੰਥ ਨੇ, 12 ਫਿਰਕੇ ਨੇ ਉਹਨਾਂ ਯੋਗੀਆਂ ਦੇ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਹਨ, ਗੁਰਮੁਖ ਗਾਡੀ ਰਾਹ ਚਲਾਇਆ, ਉਹਨਾਂ 12 ਦੇ 12 ਤੋਂ ਉੱਪਰ ਉੱਠ ਕੇ ਇਹਨਾਂ ਨੂੰ ਜਿੱਤ ਕੇ ਇਹਨਾਂ ਨੂੰ ਤੇ ਫਤਿਹ ਪਾ ਕੇ ਭਾਵ ਇਹਨਾਂ ਤੋਂ ਵੀ ਸੁਰਤ ਬਿਰਤੀ ਨੂੰ ਅਗਾਂਹ ਲੈ ਗਏ ਆ ਗੁਰਮੁਖ ਜਨ। ਇਹ ਨਹੀਂ ਵੀ ਗੁਰਮੁਖ ਜਨ ਉਹਨਾਂ 12 ਰਸਤਿਆਂ ਤੇ ਚੱਲਦੇ ਆ ਯੋਗੀਆਂ ਵਾਲਿਆਂ ਤੇ, ਨਹੀਂ, ਜਿਹੜੇ ਰਸਤੇ ਉੱਤੇ ਗੁਰਮੁਖ ਜਨ ਗੁਰਸਿੱਖ ਚੱਲਦੇ ਨੇ ਉਹਦੇ ਬਰਾਬਰ ਯੋਗੀਆਂ ਦੇ 12 ਰਸਤੇ ਕੁਝ ਵੀ ਨਹੀਂ। ਇਹ ਸਭ ਤੋਂ ਉੱਤਮ ਤੇ ਸ਼੍ਰੋਮਣੀ ਰਸਤਾ ਹੈ ਜਿਹੜਾ ਗੁਰਮੁਖ ਗਾਡੀ ਰਾਹ ਚਲਾਇਆ। ਗੁਰਮੁਖਾਂ ਨੇ ਬੜਾ ਸੌਖਾ ਰਾਹ, ਗੁਰੂ ਦਾ ਦੱਸਿਆ ਹੋਇਆ ਰਸਤਾ ਉਹਨਾਂ ਨੇ ਤੋਰਿਆ ਆ, ਤੇ ਜਿਸ ਰਸਤੇ ਦੇ ਉੱਤੇ ਉਹ ਚੱਲ ਰਹੇ ਹਨ ਗੁਰੂ ਦੇ ਦੱਸੇ ਰਾਹ ਤੇ। ਸੂਰਜ 12 ਮਾਹ ਵਿੱਚ ਸਸੀਅਰ ਇਕਤ ਮਾਹੇ ਫਿਰਾਇਆ, ਸੂਰਜ 12 ਮਹੀਨਿਆਂ ਵਿੱਚ ਧਰਤੀ ਦੇ ਇਰਦ ਗਿਰਦ ਫਿਰਦਾ ਹੈ, ਤੇ ਚੰਦਰਮਾ 1 ਮਹੀਨੇ ਵਿੱਚ ਪਰਿਕਰਮਾ ਕਰਦਾ। ਸੂਰਜ 12 ਮਾਹ ਵਿੱਚ ਤੇ ਸਸੀਅਰ ਇਕਤ ਮਾਹੇ ਫਿਰਾਇਆ, ਸਸੀਅਰ ਦਾ ਅਰਥ ਹੈ ਚੰਦਰਮਾ। ਕਹਿਣ ਲੱਗੇ ਜਿਹੜਾ ਚੰਦਰਮਾ 1 ਮਹੀਨੇ ਵਿੱਚ ਪਰਿਕਰਮਾ ਕਰਦਾ ਹੈ, ਸੂਰਜ ਤੋਂ ਭਾਵ ਤਰ੍ਹਾਂ ਤਰ੍ਹਾਂ ਦੇ ਮਾਇਆ ਦੇ ਗੁਣ ਹੈ, ਜਿਹੜੇ ਤਮੋ ਗੁਣ, ਰਜੋ ਗੁਣ, ਸਤੋ ਗੁਣ, ਇਹ ਇਤ ਆਦਿਕ ਜਿਹੜੇ ਗਰਮ ਨੇ, ਇਹ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ, ਭਟਕਣਾ ਵਾਲੇ ਪਾਸੇ ਜਿਹੜੇ ਆ ਉਹ ਲੈ ਕੇ ਜਾਂਦੇ ਆ। ਚੰਦਰਮਾ ਤੋਂ ਭਾਵ ਠੰਡਕ, ਸ਼ਾਂਤੀ ਹੈ ਜਿਹੜੀ। ਕਹਿਣ ਲੱਗੇ ਇਸੇ ਤਰ੍ਹਾਂ ਇਹ ਨਿਰੰਕਾਰ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਆ। ਜਿਹੜੇ ਗੁਰਮੁਖ ਜਾਣੇ ਆ ਇਹਨਾਂ ਸਾਰਿਆਂ ਸੂਰਜਾਂ ਤੇ ਚੰਦਰਮਿਆਂ ਤੋਂ ਵੀ ਅੱਗੇ, ਨਾ ਕਿਸੇ ਸੂਰਜ ਦੇ ਪੁਜਾਰੀ ਤੇ ਨਾ ਕਿਸੇ ਚੰਦਰਮਾ ਦੇ ਪੁਜਾਰੀ। ਇਸੇ ਲਈ ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣਾਂ ਤੋਂ ਵੀ ਅੱਗੇ ਨਿਕਲ ਕੇ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਦੇ ਆ। ਸੂਰਜ ਧਰਤੀ ਦੀ ਪਰਿਕਰਮਾ ਕਰੇ, ਚੰਦਰਮਾ ਧਰਤੀ ਦੀਆਂ ਪਰਿਕਰਮਾ ਕਰੇ, ਇਹ ਸਾਰੇ ਗ੍ਰਹਿ ਸੂਰਜ ਆਦਿਕ ਤਾਰੇ ਇੱਕ ਦੂਜੇ ਦੀਆਂ ਭਾਵੇਂ ਪਰਿਕਰਮਾ ਕਰਨ, ਜਿਹੜਾ ਗੁਰਸਿੱਖ ਹੈ ਇਕਤ ਮਾਏ ਫਰਾਇਆ ਦਾ ਭਾਵੇ ਵੀ ਆ, ਇਹ ਇੱਕ ਆਪਣੇ ਗੁਰੂ ਦੇ ਦੁਆਲੇ ਹੀ ਪ੍ਰਦਖਣਾ ਕਰਦਾ ਹੈ, ਗੁਰੂ ਦੀ ਹੀ ਪਰਿਕਰਮਾ ਕਰਦਾ। ਉਹਨੂੰ ਸਤਿਗੁਰ ਤੋਂ ਬਿਨਾਂ ਦੁਨੀਆਂ 'ਚ ਹੋਰ ਕੁਛ ਨਹੀਂ ਹੈ, ਕੁਝ ਨਹੀਂ ਚੰਗਾ ਲੱਗਦਾ। ਕਿਸੇ ਹੋਰ ਦੇਵੀ ਦੇਵਤੇ ਜਾਂ ਰੱਬ ਦੀਆਂ ਬਣਾਈਆਂ ਚੀਜ਼ਾਂ ਦਾ ਪੁਜਾਰੀ ਨਹੀਂ, ਉਸ ਪਰਮੇਸ਼ਰ ਦਾ ਪੁਜਾਰੀ ਹੈ ਜਿਹਨੇ ਅਨੇਕਾਂ ਸੂਰਜ, ਚੰਦਰਮੇ ਤੇ ਤਾਰੇ ਪੈਦਾ ਕੀਤੇ ਹਨ। 12 16 ਮੇਲ ਕਰ ਸਸੀਅਰ ਅੰਦਰ ਸੂਰ ਸਮਾਇਆ, ਜਿਹੜੇ 12 ਨੇ ਨਾ, 12 16 ਮੇਲ ਕੇ 12 10 ਸਾਡੇ ਇੰਦਰੇ, ਇੱਕ ਮਨ ਤੇ ਇੱਕ ਸਾਡੀ ਬੁੱਧੀ, ਇਹ ਸਾਰੇ ਦੇ ਸਾਰੇ ਜਿਹੜੇ ਨਾ ਇਹਨਾਂ ਨੂੰ ਮੇਲ ਕੇ ਇਕੱਠੇ ਕਰਕੇ, ਇਸੇ ਤਰ੍ਹਾਂ ਇਹਨਾਂ ਗੁਰਮੁਖ ਜਨਾਂ ਦੇ ਅੰਦਰ ਸਮਝ ਲਓ ਸੂਰਜ ਚੜ੍ਹ ਜਾਂਦਾ ਹੈ। ਸੂਰਜ ਚੜ੍ਹ ਜਾਣ ਦਾ ਭਾਵ ਸਾਧ ਸੰਗਤ ਅੰਤਰ ਆਤਮੇ ਉਹਨਾਂ ਦੇ ਪ੍ਰਕਾਸ਼ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। 12 ਜ਼ਿਕਰ ਹੈ, 12 16 ਮੇਲ ਕਰ, 12 ਸੀ 10 ਸਾਡੇ ਇੰਦਰੇ, ਇੱਕ ਮਨ ਤੇ ਬੁੱਧੀ, ਤੇ ਜਿਹੜਾ 16 ਮੇਲ ਕਰ, 10 ਪ੍ਰਾਣ, 5 ਤਤ ਤੇ 1 ਮਨ, ਇਹਨਾਂ ਸਾਰਿਆਂ ਨੂੰ ਮੇਲ ਕੇ ਭਾਵ ਜਿਹੜਾ ਗੁਰਸਿੱਖ ਪਿਆਰਾ ਉਹ ਪਰਮਾਤਮਾ ਦੇ ਵਿੱਚ ਹੀ ਸਮਾਇਆ ਹੋਇਆ, ਉਹਦੇ ਅੰਦਰ ਸਮਝ ਲਓ ਸੂਰਜ ਚੜ੍ਹ ਗਿਆ, ਹੁਣ ਪ੍ਰਕਾਸ਼ ਹੋ ਗਿਆ, ਚਾਨਣਾ ਹੋ ਗਿਆ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। 12 ਤਿਲਕ ਮਿਟਾਏ ਕੈ ਗੁਰਮੁਖ ਤਿਲਕ ਨਿਸ਼ਾਨ ਚੜਾਇਆ, ਜਿਹੜੇ ਵੱਖ ਵੱਖ ਮਤਾਂ ਮਜ਼ਹਬਾਂ ਦੇ ਲੋਕ ਨੇ ਨਾ, ਖਾਸ ਕਰਕੇ ਹਿੰਦੂ ਮਤ ਦੇ ਸਨਾਤਨੀ ਮਤ ਦੇ ਜਿਹੜੇ ਲੋਕ ਨੇ, ਉਹ ਆਪਣੇ ਤਨ ਦੇ ਉੱਤੇ 12 ਤਰ੍ਹਾਂ ਦੇ ਤਿਲਕ ਲਾਉਂਦੇ ਨੇ, ਧਿਆਨ ਰੱਖਣਾ ਹੈ, ਮੱਥੇ ਦੇ ਉੱਤੇ ਵੀ ਤਿਲਕ ਲਾਉਂਦੇ ਨੇ, ਉਹ ਦੋਵਾਂ ਕੰਨਾਂ ਦੇ ਉੱਤੇ ਵੀ ਤਿਲਕ ਲਾਉਂਦੇ, ਮੋਢਿਆਂ ਤੇ ਵੀ ਔਰ ਆਪਣੀ ਛਾਤੀ ਦੇ ਉੱਤੇ ਵੀ। ਇਹ 12 ਤਿਲਕ ਨੇ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਲਾਉਂਦੇ ਆ। ਗੁਰਸਿੱਖਾਂ ਦਾ ਜੀਵਨ ਕੀ ਹੈ, ਗੁਰਮੁਖਾਂ ਦਾ ਜੀਵਨ ਕੀ ਹੈ, ਸਿੱਖੀ ਦੇ ਵਿੱਚ ਸਾਨੂੰ ਕੀ ਦੱਸਿਆ ਵੀ ਤਿਲਕ ਲਾਉਣੇ ਆ? ਕਹਿਣ ਲੱਗੇ ਨਹੀਂ, 12 ਤਿਲਕ ਮਿਟਾਏ ਕਹਿ, ਇਹ ਸਾਰੇ ਦੇ ਸਾਰੇ ਤਿਲਕ ਉਹਨਾਂ ਨੇ ਮਿਟਾ ਦਿੱਤੇ ਨੇ, ਭਾਵ ਇਧਰੋਂ ਸੋਚ ਹੀ ਮਿਟਾ ਦਿੱਤੀ ਉਹਨਾਂ ਨੇ ਆਪਣੀ। ਗੁਰਸਿੱਖਾਂ ਨੇ ਇਹ ਤਿਲਕ ਨਹੀਂ ਲਾਏ, ਗੁਰਮੁਖ ਤਿਲਕ ਨਿਸ਼ਾਨ ਚੜਾਇਆ ਉਹਨਾਂ ਗੁਰਮੁਖ ਜਨਾਂ ਨੇ, ਪਰਮੇਸ਼ਰ ਦੇ ਨਾਮ ਸਿਮਰਨ ਦਾ ਚਿੰਨ੍ਹ ਆ ਨਾ ਜਿਹੜਾ, ਉਹ ਹੀ ਸਮਝ ਲਓ ਆਪਣੇ ਮੱਥੇ ਤੇ ਲਾਇਆ। ਪਰਮੇਸ਼ਰ ਦਾ ਨਾਮ ਸਿਮਰਨ ਹੀ ਉਹਨਾਂ ਦੇ ਮਨ ਹਿਰਦੇ ਤੇ ਦਿਲ ਦਿਮਾਗ ਦੇ ਵਿੱਚ ਵਸਿਆ ਹੈ, ਇਸ ਲਈ ਉਹ ਇਹਨਾਂ ਬਾਹਰਲੇ ਤਿਲਕਾਂ ਤੋਂ ਉੱਚੇ ਉੱਠ ਖਲੋਂਦੇ ਨੇ, ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਪੈਂਦੇ। 12 ਰਾਸੀ ਸਾਧਕ ਹੈ ਸੱਚ ਰਾਸ ਰਹਿ ਰਾਸ ਲੁਭਾਇਆ, 12 ਰਾਸ਼ੀਆਂ, ਆਹ ਨਾਮ ਹੈ ਤੇ ਆਹ ਰਾਸ਼ੀ ਹੈ, ਆਹ ਨਾਮ ਹੈ ਤੇ ਆਹ ਰਾਸ਼ੀ ਹੈ, ਜਿਹੜੇ ਜਿਹੜੇ ਆਪਾਂ ਨਾਂ ਰੱਖੇ ਆਪਣੇ। ਉਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਨੂੰ ਵੀ ਗੁਰਮੁਖ ਜਨਾਂ ਨੇ ਸਾਧ ਲਿਆ, ਭਾਵ ਇਹਨਾਂ ਦੇ ਵੱਸ ਵਿੱਚ ਨਹੀਂ ਗਏ, ਜਿਹੜੀਆਂ 12 ਰਾਸ਼ੀਆਂ ਆਦਿਕ ਨੇ, ਆਹ ਮੇਖ ਰਾਸ਼ੀ ਹੈ, ਇਹਦੀ ਬਿਰਖ ਰਾਸ਼ੀ ਹੈ, ਇਹਦੀ ਮਿਥਨ ਰਾਸ਼ੀ ਹੈ, ਇਹਦੀ ਤੁਲਾ ਰਾਸ਼ੀ ਹੈ, ਇਹਦੀ ਬ੍ਰਿਸ਼ਚਕ ਹੈ, ਇਹ ਤਾਂ ਆਦਿਕ, ਇਹ ਸਭ ਕਾਸੇ ਨੂੰ ਉਹਨਾਂ ਨੇ ਜਿੱਤ ਲਿਆ ਹੈ। ਸੱਚੇ ਪਰਮਾਤਮਾ ਦੇ ਸੱਚੇ ਨਾਮ ਦੀ ਉਹਨਾਂ ਨੇ ਰਾਸ ਪੂੰਜੀ ਇਕੱਠੀ ਕੀਤੀ ਹੈ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਉਹਨਾਂ ਦਾ ਮਨ ਹਿਰਦਾ ਲੁਭਾਏਮਾਨ ਹੈ। ਪ੍ਰਭੂ ਦੇ ਨਾਮ ਸਿਮਰਨ ਵਿੱਚ ਹੀ ਉਹ ਪ੍ਰਸੰਨ ਹੁੰਦੇ ਹਨ। ਸੱਚੀ ਰਾਸ ਰਹਿ ਰਾਸ ਕਰਾਇਆ ਲੁਭਾਇਆ, ਧਿਆਨ ਨਾਲ ਸੁਣਨਾ, ਸੱਚ ਰਾਸ ਕਿਹੜੀ? ਸੱਚੀ ਰਾਸ ਨਾਮ ਦੀ ਪੂੰਜੀ, ਨਾਮ ਦਾ ਸਰਮਾਇਆ, ਉਹਨਾਂ ਦੀ ਰਹਿ ਰਾਸ, ਉਹਨਾਂ ਦੇ ਜੀਵਨ ਦੀ ਜਿਹੜੀ ਮਰਿਆਦਾ ਹੈ ਮਾਲਕ ਦੇ ਅੱਗੇ ਝੁਕਣਾ, ਇਹਦੇ ਵਿੱਚ ਹੀ ਉਹ ਲੁਭਾਏਮਾਨ ਤੇ ਮਸਤ ਰਹਿੰਦੇ ਹਨ। ਤਰ੍ਹਾਂ ਤਰ੍ਹਾਂ ਦੀਆਂ ਰਾਸ਼ੀਆਂ ਨਾਲ ਆਪਣੀ ਕਿਸਮਤ ਤੇ ਭਾਗ ਨਹੀਂ ਲੋਕਾਂ ਪਾਸੋਂ ਵੇਖਦੇ ਫਿਰਦੇ, ਪੰਡਤਾਂ ਜੋਤਸ਼ੀਆਂ ਦੇ ਪਾਸ ਕੁਛ ਨਹੀਂ ਪੁੱਛਦੇ, ਮੇਰੀ ਰਾਸ਼ੀ ਕੀ ਹੈ, ਅੱਜ ਮੇਰਾ ਦਿਨ ਕਿਵੇਂ ਲੰਘੇਗਾ, ਇਹ ਸਭ ਕਰਮ ਕਾਂਡਾਂ ਤੋਂ ਉੱਚੇ ਉੱਠ ਖਲੋਤੇ ਨੇ। 12 ਵੰਨੀ ਹੋਏ ਕਹਿ 12 ਮਾਸੇ ਤੋਲ ਤੁਲਾਇਆ, ਜਿਹੜਾ ਸ਼ੁੱਧ ਸੋਨਾ ਹੁੰਦਾ ਨਾ ਸਾਧ ਸੰਗਤ, ਉਹਨੂੰ 12 ਵੰਨੀ ਦਾ ਸੋਨਾ ਕਹਿੰਦੇ ਨੇ, ਜਿਸ ਨੂੰ ਅੱਜ ਦੇ ਸ਼ਬਦਾਂ ਵਿੱਚ ਆਪਾਂ ਕਹਿੰਦੇ 24 ਕੈਰਟ ਦਾ, ਭਾਵੇਂ ਪਿਓਰ ਸੋਨਾ ਹੈ। ਜਿਹੜੇ ਗੁਰਮੁਖ ਜਨ ਨੇ ਆਪਣੇ ਮਾਲਕ ਦੇ ਚਰਨਾਂ ਨਾਲ ਜੁੜ ਕੇ, ਉਹ ਸ਼ੁੱਧ ਸੋਨੇ ਬਣ ਜਾਂਦੇ ਹਨ। ਭਾਵੇਂ ਜਿਵੇਂ ਸ਼ੁੱਧ ਸੋਨਾ ਉਹਦਾ ਹਰ ਥਾਂ ਤੇ ਮੁੱਲ ਪੂਰਾ ਪੈਂਦਾ ਦੁਨੀਆਂ 'ਚ ਕਿਤੇ ਵੀ ਲੈ ਜਾਓ, ਜਿਹੜਾ ਗੁਰਮੁਖ ਹੈ ਉਹ ਲੋਕ ਪਰਲੋਕ ਦੇ ਵਿੱਚ ਹੀ ਸਤਿਕਾਰਿਆ ਜਾਂਦਾ ਹੈ, ਇਸ ਸੰਸਾਰ ਦੇ ਵਿੱਚ ਵੀ ਤੇ ਮਾਲਕ ਪਰਮਾਤਮਾ ਦੀ ਦਰਗਾਹ ਪਰਲੋਕ ਦੇ ਵਿੱਚ ਵੀ ਉਹਨੂੰ ਮਾਨ ਸਤਿਕਾਰ ਪ੍ਰਾਪਤ ਹੁੰਦਾ ਹੈ। 12 ਵੰਨੀ ਹੋਏ ਕਹਿ 12 ਮਾਸੇ ਤੋਲ ਤੁਲਾਇਆ, 12 ਵੰਨੀਆਂ ਦਾ ਸ਼ੁੱਧ ਸੋਨਾ ਹੋ ਕੇ ਪੂਰੇ 12 ਮਾਸੇ ਦਾ ਤੋਲਾ, 12 ਮਾਸੇ ਤੋਲ ਤੁਲਾਇਆ। ਹੁਣ ਜਦੋਂ ਸੋਨਾ ਤੋਲਦੇ ਆ ਨਾ ਸੁਨਿਆਰੇ, ਤੇ ਕਹਿੰਦੇ 1 ਤੋਲਾ ਹੈ, ਅੱਜ ਕੱਲ੍ਹ ਭਾਵੇਂ ਆਪਾਂ ਤੋਲੇ ਨੂੰ 10 ਗ੍ਰਾਮ ਕਹਿੰਦੇ ਹਾਂ, 12 ਮਾਸੇ ਦਾ ਤੋਲਾ ਹੁੰਦਾ। ਕਹਿੰਦੇ ਇਸ ਤਰ੍ਹਾਂ ਗੁਰਮੁਖ ਜਾਨਾਂ ਦਾ ਜੀਵਨ ਵੀ ਤੁਲਦਾ ਆ, ਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਗੁਰੂ ਦੇ ਚਰਨਾਂ 'ਚ ਤੇ ਪ੍ਰਭੂ ਦੀ ਦਰਗਾਹ ਵਿੱਚ ਉਹ ਪੂਰੇ ਤੁਲਦੇ ਆ, ਪੂਰੇ ਉਤਰਦੇ ਨੇ, ਭਾਵ ਉਹ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਸ਼ੁੱਧ ਸੋਨੇ ਦੀ ਤਰ੍ਹਾਂ। ਪਾਰਸ ਪਾਰਸ ਪਰਸ ਕਰਾਇਆ, ਗੁਰੂ ਪਾਰਸ ਨਾਲ ਛੋਹ ਕੇ ਐਸੇ ਗੁਰਮੁਖ ਜਨ ਵੀ ਪਾਰਸ ਹੀ ਹੋ ਜਾਂਦੇ ਨੇ, ਗੁਰੂ ਨੇ ਉਹਨਾਂ ਨੂੰ ਪਾਰਸ ਹੀ ਕਰ ਦਿੱਤਾ ਹੈ। ਇੱਥੇ ਇੱਕ ਬੇਨਤੀ ਸੁਣਿਓ, ਜੇ ਸਾਧ ਸੰਗਤ ਜਿਹੜਾ ਦੁਨਿਆਵੀ ਪਾਰਸ ਹੈ ਨਾ, ਉਹਦੇ ਨਾਲ ਤਾਂਬਾ ਲੋਹਾ ਲਾਈਏ ਤੇ ਉਹਨੂੰ ਸੋਨਾ ਬਣਾ ਦਿੰਦਾ ਹੈ। ਹੁਣ ਪਾਰਸ ਦੇ ਵਿੱਚ ਇਹ ਸ਼ਕਤੀ ਤੇ ਹੈ ਕਿ ਪਾਰਸ ਨਾਲ ਲੋਹਾ ਲਾਓਗੇ ਤੇ ਲੋਹੇ ਨੂੰ ਪਾਰਸ ਸੋਨਾ ਬਣਾ ਦੇਗਾ, ਪਰ ਪਾਰਸ ਵਿੱਚ ਇਹ ਸ਼ਕਤੀ ਨਹੀਂ ਹੈ ਕਿ ਲੋਹੇ ਨੂੰ ਪਾਰਸ ਹੀ ਬਣਾ ਦੇਵੇ, ਭਾਵ ਆਪਣੇ ਵਰਗਾ ਹੀ ਬਣਾ ਦੇ। ਜਿੰਨੀ ਕੀਮਤ ਪਾਰਸ ਦੀ ਹੈ ਉਨੀ ਕੀਮਤ ਲੋਹੇ ਦੀ ਹੋ ਜਾਵੇ, ਇਹ ਤਾਂ ਨਹੀਂ ਹੋ ਸਕਦਾ। ਪਾਰਸ ਲੋਹੇ ਤਾਂਬੇ ਨੂੰ ਸੋਨਾ ਤਾਂ ਬਣਾ ਸਕਦਾ, ਪਰ ਪਾਰਸ ਲੋਹੇ ਤਾਂਬੇ ਨੂੰ ਪਾਰਸ ਨਹੀਂ ਬਣਾ ਸਕਦਾ, ਮਤਲਬ ਆਪਣੇ ਵਰਗਾ ਨਹੀਂ ਬਣਾ ਸਕਦਾ। ਪਰ ਗੁਰੂ ਕਿਹੋ ਜਿਹਾ ਪਾਰਸ ਹੈ? ਪਾਰਸ ਪਾਰਸ ਪਰਸ ਕਰਾਇਆ, ਪਹਿਲਾ ਪਾਰਸ ਜਿਹੜਾ ਉਹਦੇ ਸੱਸਾ ਮੁਕਤਾ ਹੈ, ਦੂਜਾ ਪਾਰਸ ਸੱਸੇ ਨੂੰ ਸਿਹਾਰੀ ਹੈ। ਕਹਿੰਦੇ ਪਾਰਸ ਦੇ ਨਾਲ ਪਰਸ ਕੇ, ਗੁਰੂ ਪਾਰਸ ਨਾਲ ਸਪਰਸ਼ ਹੋ ਕੇ ਜਿਹੜਾ ਗੁਰਸਿੱਖ ਆ ਉਹ ਵੀ ਪਾਰਸ ਹੀ ਹੋ ਜਾਂਦਾ ਹੈ। ਕਹਿਣ ਲੱਗੇ ਉਹਨੂੰ ਵੀ ਪਾਰਸ ਹੀ ਬਣਾਤਾ ਗੁਰੂ ਨੇ, ਮਤਲਬ ਆਪਣੇ ਵਰਗਾ ਹੀ ਬਣਾਤਾ। ਦੁਨਿਆਵੀ ਪਾਰਸ ਵਿੱਚ ਇਹ ਤਾਕਤ ਨਹੀਂ, ਦੁਨਿਆਵੀ ਪਾਰਸ ਲੋਹੇ ਤੋਂ ਸੋਨਾ ਤੇ ਬਣਾ ਸਕਦਾ, ਪਰ ਸੋਨੇ ਨੂੰ ਪਾਰਸ ਬਣਾ ਦੇ, ਲੋਹੇ ਨੂੰ ਪਾਰਸ ਬਣਾ ਦੇ, ਪਾਰਸ ਆਪਣੇ ਵਰਗੇ ਹੋਰ ਪਾਰਸ ਬਣਾ ਦੇਵੇ, ਇਹ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਚ ਭਾਈ ਲਹਿਣਾ ਜੀ ਆਏ, ਲਹਿਣੇ ਨੂੰ ਗੁਰੂ ਨਾਨਕ ਹੀ ਬਣਾ ਦਿੱਤਾ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਬਾਬਾ ਅਮਰਦਾਸ ਆਏ, ਗੁਰੂ ਨਾਨਕ ਹੀ ਬਣਾ ਦਿੱਤਾ। ਦਸ ਦੇ ਦਸ ਗੁਰੂ ਹੀ ਗੁਰੂ ਨਾਨਕ ਹੋ ਨਿਬੜੇ, ਪਾਰਸ ਤੋਂ ਪਾਰਸ ਹੀ ਹੋ ਗਏ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਾਡੇ ਸੰਪੂਰਨ ਐਸੇ ਸਤਿਗੁਰੂ ਹਨ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਮਹਾਨ ਹੋ ਗਏ, ਪੂਜਨੀਕ ਸਤਿਕਾਰਯੋਗ ਹੋ ਗਏ। ਵਾਰ ਸਤਵੀਂ ਦੀ 13ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, 13 ਤਾਲ ਔਰਿਆ ਗੁਰਮੁਖ ਸੁਖ ਤਪ ਲਾਲ ਪੁਰਾਇਆ। 13 ਤਾਲ ਔਰਿਆ ਗੁਰਮੁਖ ਸੁਖ ਤਪ ਤਾਲ ਪੁਰਾਇਆ। 13 ਰਤਨ ਆਕਾਰ ਉਥੇ ਗੁਰ ਉਪਦੇਸ਼ ਰਤਨ ਧਨ ਪਾਇਆ। 13 ਪਦ ਕਰ ਜਗ ਵਿੱਚ ਪਿੱਤਰ ਕਰਮ ਕਰ ਭਰਮ ਭੁਲਾਇਆ। ਲੱਖ ਲੱਖ ਜਗ ਨ ਪੁੱਜਣੀ ਗੁਰ ਸਿੱਖ ਚਰਨੋਦਕ ਪੀ ਆਇਆ। ਜਗ ਭੋਗ ਨਈ ਵੇਦ ਲੱਖ ਗੁਰਮੁਖ ਮੁਖ ਇੱਕ ਦਾਣਾ ਪਾਇਆ। ਗੁਰ ਭਾਈ ਸੰਤੁਸ਼ਟ ਕਰ ਗੁਰਮੁਖ ਸੁਖ ਫਲ ਪਿਰਮ ਚਖਾਇਆ। ਭਗਤ ਵਛੜ ਹੋਏ ਅਸ਼ਲ ਸ਼ਲਾਇਆ। ਭਗਤ ਵਛੜ ਹੋਏ ਅਸ਼ਲ ਸ਼ਲਾਇਆ। ਕਹਿਣ ਲੱਗੇ 13 ਤਾਲ ਔਰਿਆ ਗੁਰਮੁਖ ਸੁਖ ਤਪ ਤਾਲ ਪੁਰਾਇਆ। ਭਾਈ ਗੁਰਦਾਸ ਜੀ ਕਹਿੰਦੇ ਰਾਗ ਦੇ 13 ਤਾਲ ਘੱਟ ਹਨ, ਗੁਰਮੁਖਾਂ ਨੇ ਸੁਖ ਰੂਪ ਤਪ ਦਾ ਤਾਲ ਪੂਰਿਆ ਹੈ। ਭਾਵ ਪ੍ਰੇਮਾ ਭਗਤੀ ਕਰਦੇ ਆ, ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਗੁਰਮੁਖ ਜਨ ਨੇ ਸਾਧ ਸੰਗਤ, ਉਹ ਗ੍ਰਿਸਤ ਸੰਸਾਰ ਜਗਤ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਿਰਤ ਕਰਦਿਆਂ ਹੋਇਆਂ ਜਿਹੜੇ ਗੁਰਮੁਖ ਜਨ ਹਨ, ਉਹ ਨਿਰੰਕਾਰ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਦੇ ਹਨ। ਇਸ ਲਈ ਜਿਹੜੇ ਰਾਗ ਦੇ ਵੱਧ ਤੋਂ ਵੱਧ ਜੇ ਕੋਈ ਵਜਾਉਂਦਾ ਤਾਂ ਕਹਿੰਦੇ ਇਹ 13 ਤਾਲ ਹਨ, ਪਰ ਗੁਰਮੁਖਾਂ ਨੇ ਸੁਖ ਰੂਪ ਤਪ ਦਾ ਤਾਲ ਪੂਰਿਆ ਹੈ। ਉਹ ਤੇ ਨਿਰੰਕਾਰ ਪਰਮਾਤਮਾ ਦੇ ਜਪ ਤਪ ਤੇ ਪ੍ਰੇਮਾ ਭਗਤੀ ਵਿੱਚ ਜੁੜਨ ਵਾਲੇ ਹਨ। 13 ਰਤਨ ਆਕਾਰ ਉਥੇ ਗੁਰ ਉਪਦੇਸ਼ ਰਤਨ ਧਨ ਪਾਇਆ। 13 ਰਤਨ ਸੰਸਾਰ ਚ ਬੜੇ ਮੰਨੇ ਹੋਏ ਰਤਨ ਨੇ 13। ਕਹਿੰਦੇ 13 ਦੇ 13 ਰਤਨ ਹੀ ਗੁਰੂ ਦੇ ਉਪਦੇਸ਼ ਦੇ ਰਤਨ ਅੱਗੇ ਵਿਅਰਥ ਵਾ। ਸਭ ਤੋਂ ਉੱਤਮ ਰਤਨ ਕੀ ਹੋਇਆ? ਸੁਣਿਓ ਬੇਨਤੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜਾ ਗੁਰੂ ਦਾ ਨਾਮ ਰਤਨ ਹੈ, ਮੇਰੇ ਹੀ ਰਹਿ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਮੇਰੇ ਸਤਿਗੁਰ ਦਾ ਜਿਹੜਾ ਉਪਦੇਸ਼ ਰੂਪੀ ਰਤਨ ਆ, ਨਾਮ ਸਿਮਰਨ ਰੂਪੀ ਰਤਨ ਤੇ ਧੰਨ ਆ, ਇਹ ਗੁਰਮੁਖ ਜਨਾ ਨੇ ਪ੍ਰਾਪਤ ਕੀਤਾ। ਇਹਦੇ ਮੁਕਾਬਲੇ ਤੇ ਦੁਨੀਆ ਦੇ 13 ਦੇ 13 ਕੀਮਤੀ ਰਤਨ ਅਕਾਰਥ ਆ, ਕਿਸੇ ਕੰਮ ਦੇ ਨਹੀਂ ਹਨ। ਇਹਨਾਂ ਰਤਨਾਂ ਦਾ ਜ਼ਿਕਰ ਵੀ ਕੀਤਾ ਵਿਦਵਾਨਾਂ ਨੇ, ਲਛਮੀ ਰੰਭਾ ਵੇਦ ਵੇਖ ਸੁਰਾ ਸੁਧਾ ਦਰਮ ਬਾਜ ਸੰਖ ਧਨੁੱਖ ਗੋ ਗਾਜ ਮਣੀ ਦਵਿਜਰਾਜ ਆਦਿ। ਸਾਧ ਸੰਗਤ ਇਸ ਤਰ੍ਹਾਂ ਦੇ ਹੋਰ ਵੀ ਇਹ 13 ਰਤਨਾਂ ਦਾ ਜ਼ਿਕਰ ਕਹਿੰਦੇ ਅਕਾਰਥ ਨੇ, ਕਿਸੇ ਕੰਮ ਦੇ ਨਹੀਂ ਗੁਰੂ ਦੇ ਉਪਦੇਸ਼ ਦੇ ਮੁਕਾਬਲੇ ਤੇ। ਕਿਸੇ ਮਨੁੱਖ ਕੋਲ 13 ਦੇ 13 ਰਤਨ ਹੋਣ ਪਰ ਉਹਦੇ ਹਿਰਦੇ ਚ ਨਹੀਂ ਵਸਿਆ ਸਤਨਾਮ ਸ੍ਰੀ ਵਾਹਿਗੁਰੂ, ਕਿਸੇ ਕੰਮ ਨਹੀਂ ਹੈ ਧਨ ਦੌਲਤ, ਕਿਸੇ ਕੰਮ ਨਹੀਂ ਹਨ ਇਹ ਰਤਨ। ਪਰ ਜਿਨ੍ਹਾਂ ਦੇ ਹਿਰਦੇ ਚ ਵਸਿਆ ਹੈ, ਭਾਈ ਸਾਹਿਬ ਭਾਈ ਲਾਲੋ ਜੀ ਵਰਗੇ, ਭਾਈ ਸਾਹਿਬ ਭਾਈ ਮਰਦਾਨਾ ਜੀ ਵਰਗੇ ਜਿਹੜੇ ਗੁਰਸਿੱਖ ਨੇ, ਉਹਨਾਂ ਕੋਲ ਨਾਮ ਦਾ ਕੀਮਤੀ ਰਤਨ ਹੈ। ਉਹ ਦੁਨੀਆ ਦੇ ਸਭ ਰਤਨਾ ਪਦਾਰਥਾਂ ਨੂੰ ਠੋਕਰਾਂ ਮਾਰ ਦਿੰਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਪਰ ਇਹ ਨਾਮ ਰਤਨ ਜਿਹੜਾ ਹੈ, ਇਹ ਧਨ ਕੀਮਤੀ ਸਭ ਤੋਂ ਜਿਹੜਾ ਸ਼੍ਰੋਮਣੀ ਹੈ, ਇਹ ਗੁਰੂ ਉਪਦੇਸ਼ ਦੁਆਰਾ ਗੁਰਮੁਖ ਜਨਾਂ ਨੇ ਪ੍ਰਾਪਤ ਕੀਤਾ ਹੈ। 13 ਪਦ ਕਰ ਜਗ ਵਿੱਚ ਪਿਤਰ ਕਰਮ ਕਰ ਭਰਮ ਭੁਲਾਇਆ। ਇਸ ਜਗਤ ਸੰਸਾਰ ਵਿੱਚ ਜਿਹੜੇ ਪਿਤਰ ਕਰਮ ਨੇ, ਇਹ 13 ਤਰ੍ਹਾਂ ਦੇ ਕਰਮ ਲੋਕ ਉਹ ਵੀ ਕਰਦੇ ਆ, ਪਰ ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਕਰਮ ਕਾਂਡੀ ਲੋਕ ਆ, ਉਹ ਇਹੋ ਜਿਹੇ ਕਰਮ ਕਾਂਡ ਕਰਦੇ ਮਰ ਮੁੱਕਿਆਂ ਦੇ ਮਗਰੋਂ ਪਿਓ ਦਾਦਿਆਂ ਦੀ ਯਾਦ ਚ ਤਰ੍ਹਾਂ ਤਰ੍ਹਾਂ ਦੇ ਉਹ ਕਰਮ ਕਾਂਡਾਂ ਦੁਆਰਾ ਸਾਧ ਸੰਗਤ ਉਹ ਯੱਗ ਆਦਿਕ ਕਰਦੇ ਨੇ, ਸਰਾਧ ਆਦਿਕ ਕਰਦੇ ਨੇ, ਗਊ ਗਊਆਂ ਆਦਿਕਾਂ ਨੂੰ ਖਾਣ ਨੂੰ ਦੇਣਾ, ਕਾਵਾਂ ਨੂੰ ਦੇਣਾ, ਪੰਛੀਆਂ ਨੂੰ ਖਾਣ ਵਾਸਤੇ ਦੇਣਾ, ਇਹ ਕਈ ਤਰ੍ਹਾਂ ਦੇ ਇਹਨਾਂ ਦੇ ਹੈਗੇ ਨੇ ਜਿਹੜੇ ਇਹ ਪਿੱਤਰ ਕਰਮ ਆ ਤੇ ਤਰ੍ਹਾਂ ਤਰ੍ਹਾਂ ਦੇ ਯੱਗ ਆ, 13 ਤਰ੍ਹਾਂ ਦੇ ਮੰਨੇ ਹੋਏ ਨੇ। ਪਰੰਤੂ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਦਾ ਜੀਵਨ ਕੀ ਹੈ? ਉਹ ਕਹਿੰਦੇ ਬਾਕੀ ਤਾਂ ਸਾਰੇ ਕਰਮ ਕਾਂਡਾਂ ਦੇ ਵਿੱਚ ਹੀ ਭਰਮ ਭੁੱਲੇ ਆ, ਜਿਹੜੇ ਗੁਰਮੁਖ ਜਾਣੇ ਆ ਉਹ ਇਹਨਾਂ ਤੋਂ ਉੱਚੇ ਉੱਠ ਖਲੋਂਦੇ ਆ। ਕਈ ਆਪਣੇ ਪਿਓ ਦਾਦਿਆਂ ਆਦਿਕਾਂ ਦਾ ਵੀ ਜੱਗ ਕਰਦੇ ਆ, ਉਹਨਾਂ ਦੀ ਯਾਦ ਚ ਜੱਗ ਕਰਨ ਦਾ ਮਤਲਬ ਉਹਨਾਂ ਪਿੱਤਰਾਂ ਦੀ ਯਾਦ ਵਿੱਚ ਕਿ ਇਹ ਸ਼ਾਇਦ ਖੁਆਇਆ ਹੋਇਆ ਕਿਸੇ ਨੂੰ ਸਾਡੇ ਵੱਡਿਆਂ ਵਡੇਰਿਆਂ ਨੂੰ ਪਹੁੰਚ ਜਾਏਗਾ। ਗੁਰਬਾਣੀ ਵਿੱਚ ਬਹੁਤ ਥਾਵਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਕਰਮ ਕਾਂਡਾਂ ਵਿੱਚੋਂ ਕੱਢਿਆ, ਜੀਵਤ ਪਿੱਤਰ ਨਾ ਮਾਨੈ ਕੋਉ ਮੂਹੇ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਹੀ। ਆ ਬਚਨ ਆਏ ਨਾ ਕਊਆ ਕੂਕਰ, ਕਊਆ ਦਾ ਅਰਥ ਕਾਂ, ਕੂਕਰ ਦਾ ਅਰਥ ਕੁੱਤਾ। ਇਹਨਾਂ ਜਾਨਵਰਾਂ ਪਸ਼ੂਆਂ ਆਦਿਕਾਂ ਤੇ ਪੰਛੀਆਂ ਨੂੰ ਵੀ ਉਹ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਖਾਣ ਵਾਸਤੇ ਦਿੰਦੇ ਆ। ਇਹ ਸਾਡੇ ਪਿੱਤਰਾਂ ਤੱਕ ਜਿਹੜੇ ਪਿਓ ਦਾਦੇ ਸਾਡੇ ਗੁਜ਼ਰ ਗਏ ਆ ਸੰਸਾਰ ਤੋਂ, ਉਹਨਾਂ ਨੂੰ ਮਿਲ ਜਾਏਗਾ ਇਹ ਸਾਰਾ ਕੁਛ। ਬੰਦਿਆ ਜੇ ਸਤਿਕਾਰ ਕਰਨਾ ਹੀ ਪਿਓ ਦਾਦੇ ਘਰ ਦੇ ਪਰਿਵਾਰਾਂ ਦਾ ਵੱਡਿਆਂ ਵਡੇਰਿਆਂ ਦਾ, ਜੀਂਦੇ ਜੀ ਉਹਨਾਂ ਦਾ ਸਤਿਕਾਰ ਕਰ। ਜਦੋਂ ਤੇਰੇ ਘਰ ਵਿੱਚ ਬੈਠੇ ਆ ਉਹਨਾਂ ਦਾ ਸਤਿਕਾਰ ਕਰ, ਅਦਬ ਕਰ ਆਪਣੀ ਮਾਂ ਦਾ, ਸਤਿਕਾਰ ਕਰ ਆਪਣੇ ਪਿਤਾ ਦਾ, ਅਦਬ ਸਤਿਕਾਰ ਕਰ ਆਪਣੇ ਪਿਓ ਦਾਦਿਆਂ ਦਾ। ਉਹਨਾਂ ਦੇ ਆਖੇ ਲੱਗ ਮਰਨ ਤੋਂ ਬਾਅਦ ਉਹਨਾਂ ਪਿੱਤਰਾਂ ਦੇ ਬਾਰੇ ਦੇ ਵਿੱਚ ਸਰਾਧ ਆਦਿਕ ਕਰਦਾ ਰਹੇ ਤੇ ਦਾਨ ਪੁੰਨ ਕਰਦਾ ਰਹੇ, ਉੱਥੇ ਕੱਖ ਨਹੀਂ ਉਹ ਪਹੁੰਚਣਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਕੁਝ ਹੀ ਤੇਰੇ ਨਾਲ ਜਾਣਾ ਜੋ ਤੂੰ ਆਪਣੇ ਹੱਥੀਂ ਬੀਜਿਆ, ਖੱਟਿਆ, ਕਮਾਇਆ ਤੇ ਦਾਨ ਪੁੰਨ ਕੀਤਾ, ਮਰਨ ਤੋਂ ਬਾਅਦ ਨਹੀਂ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਨਿਖੇਧੀ ਕੀਤੀ ਨਾ, ਜਦੋਂ ਵਿਸਾਖੀ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਗਏ ਤੇ ਹਰਿਦੁਆਰ ਗੰਗਾ ਦੇ ਵਿੱਚ ਲੋਕ ਵੜ ਕੇ ਨੇ ਤੇ ਆਪਣੇ ਹੱਥਾਂ ਨਾਲ ਪਾਣੀ ਸੂਰਜ ਵੱਲ ਨੂੰ ਝੱਟਦੇ ਆ, ਚੜ੍ਹਦੇ ਵੱਲ ਨੂੰ ਪਾਣੀ ਦੇ ਬੁੱਕ ਭਰ ਭਰ ਕੇ ਉੱਪਰ ਨੂੰ ਸੁੱਟ ਰਹੇ। ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਸਾਥੀਆਂ ਨੂੰ ਕਹਿੰਦੇ ਮਰਦਾਨੇ ਆ ਬਾਲਿਆ ਆ ਜਾਓ ਬਈ, ਆਪਾਂ ਲਹਿੰਦੇ ਵੱਲ ਨੂੰ ਪਾਣੀ ਦੇਣ ਲੱਗ ਪਈਏ। ਗੁਰੂ ਨਾਨਕ ਦੇਵ ਪਾਤਸ਼ਾਹ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੰਗਾ ਚ ਵੜ ਗਏ ਤੇ ਲਹਿੰਦੇ ਵੱਲ ਨੂੰ ਪਾਣੀ ਦੇਣ ਲੱਗ ਪਏ। ਤੇ ਸਾਧ ਸੰਗਤ ਉਹ ਜਿੰਨੇ ਲੋਕ ਸੀ ਉਹ ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਵੱਲ ਨੂੰ ਖਿੱਚੇ ਗਏ। ਸਤਿਗੁਰੂ ਵੱਲ ਜਦੋਂ ਖਿੱਚੇ ਗਏ ਤੇ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ, ਕਹਿੰਦੇ ਭਾਈ ਤੁਸੀਂ ਪਾਣੀ ਕਿੱਧਰ ਨੂੰ ਦੇ ਰਹੇ ਹੋ? ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾ ਕੇ ਕਹਿੰਦੇ ਵੀ ਤੁਸੀਂ ਕਿਸ ਨੂੰ ਦਿੰਦੇ ਹੋ ਪਾਣੀ? ਉਹ ਕਹਿੰਦੇ ਜੀ ਅਸੀਂ ਤਾਂ ਇਹ ਪਾਣੀ, ਅੱਜ ਵਿਸਾਖੀ ਹੈ ਤੇ ਅਸੀਂ ਅੱਜ ਇਹ ਪਾਣੀ ਸੂਰਜ ਨੂੰ ਦੇ ਰਹੇ ਹਾਂ, ਉੱਪਰ ਨੂੰ ਪਾਣੀ ਸੁੱਟ ਰਹੇ ਸੂਰਜ ਵੱਲ ਨੂੰ। ਮਹਾਰਾਜ ਕਹਿੰਦੇ ਕਿਹੜੀ ਗੱਲੋਂ? ਕਹਿੰਦੇ ਜੀ ਅੱਜ ਅਸੀਂ ਇਹ ਪਾਣੀ ਸੂਰਜ ਨੂੰ ਦੇ ਦੇਣਾ ਤੇ ਇਹ ਜਿਹੜਾ ਪਾਣੀ ਹੈ ਸੂਰਜ ਸਾਡੇ ਪਿੱਤਰਾਂ ਤੱਕ ਪਹੁੰਚਾ ਦੇਗਾ, ਜਿਹੜੇ ਸਾਡੇ ਵੱਡੇ ਵਡੇਰੇ ਪਿਓ ਦਾਦੇ ਪੜਦਾਦੇ ਦੁਨੀਆਂ ਤੋਂ ਗੁਜ਼ਰ ਗਏ। ਇੱਕ ਸਾਲ ਵਾਸਤੇ ਫਿਰ ਇਹ ਪਾਣੀ ਉਹਨਾਂ ਨੂੰ ਮਿਲ ਜਾਏਗਾ ਤੇ ਉਹਨਾਂ ਦੀ ਪਿਆਸ ਇੱਕ ਸਾਲ ਵਾਸਤੇ ਬੁੱਝ ਜਾਏਗੀ, ਫਿਰ ਅਸੀਂ ਸਾਲ ਨੂੰ ਆਵਾਂਗੇ ਫਿਰ ਦੁਬਾਰਾ ਦੇ ਦੇਵਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਦੱਸੋ ਪਾਣੀ ਕਿੱਥੇ ਦੇ ਰਹੇ ਜੇ? ਮਹਾਰਾਜ ਮੁਸਕਰਾ ਕੇ ਕਹਿੰਦੇ ਭਈ ਗੱਲ ਇਹ ਹੈ ਕਿ ਮੈਨੂੰ ਪਿੰਡੋਂ ਆਇਆਂ ਨੂੰ ਬਹੁਤ ਦਿਨ ਹੋ ਗਏ ਨੇ ਤਲਵੰਡੀ ਤੋਂ, ਜਿਸ ਨੂੰ ਅੱਜ ਆਪਾਂ ਸ੍ਰੀ ਨਨਕਾਣਾ ਸਾਹਿਬ ਆਖਦੇ। ਮਹਾਰਾਜ ਕਹਿੰਦੇ ਮੈਨੂੰ ਤਲਵੰਡੀ ਤੋਂ ਆਏ ਨੂੰ ਕਈ ਦਿਨ ਹੋ ਗਏ, ਕਈ ਸਮਾਂ ਹੋ ਗਿਆ, ਇਸ ਲਈ ਮੇਰੇ ਖੇਤ ਨੇ ਉੱਥੇ ਤੇ ਉਹ ਖੇਤ ਸੁੱਕੇ ਹੋਣਗੇ। ਮਹਾਰਾਜ ਕਹਿਣ ਲੱਗੇ ਮੈਂ ਆਪਣੇ ਖੇਤਾਂ ਨੂੰ ਪਾਣੀ ਦਿੰਦਾ। ਇੱਥੇ ਇੱਕ ਹੋਰ ਬਚਨ ਦਾਸ ਸਾਂਝਾ ਕਰਦੇ ਕਿ ਕਈਆਂ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਮਹਾਰਾਜ ਕਹਿੰਦੇ ਮੈਂ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਸਾਧ ਸੰਗਤ ਦੇ ਚੇਤੇ ਰੱਖਿਓ ਜਦੋਂ ਮਹਾਰਾਜ ਹਰਿਦੁਆਰ ਗਏ ਨਾ ਇਹਨਾਂ ਪੰਡਤਾਂ ਆਦਿਕਾਂ ਨੂੰ ਸਿੱਖਿਆ ਦੇਣ ਵਾਸਤੇ, ਉਸ ਵੇਲੇ ਕਰਤਾਰਪੁਰ ਸਾਹਿਬ ਨਗਰ ਅਜੇ ਨਹੀਂ ਸੀ ਵਸਿਆ। ਇਹ ਕਰਤਾਰਪੁਰ ਸਾਹਿਬ ਮਹਾਰਾਜ ਨੇ ਸਾਰੀਆਂ ਉਦਾਸੀਆਂ ਤੋਂ ਵਾਪਸ ਆ ਕੇ ਫਿਰ ਕਰਤਾਰਪੁਰ ਸਾਹਿਬ ਨਗਰ ਵਸਾਇਆ, ਜਿਹੜਾ ਹੁਣ ਪਾਕਿਸਤਾਨ ਚ ਰਾਵੀ ਦੇ ਕਿਨਾਰੇ ਆ, ਜਿੱਥੇ ਮਹਾਰਾਜ ਨੇ ਖੇਤੀਬਾੜੀ ਕੀਤੀ ਹੈ। ਪਰ ਸੁਰਤ ਇਕਾਗਰ ਰੱਖਿਓ ਜੇ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਤੁਸੀਂ ਪਾਣੀ ਸੂਰਜ ਨੂੰ ਦਿੰਦੇ ਤੁਹਾਡੇ ਪਿੱਤਰਾਂ ਤੱਕ ਪਹੁੰਚਾ ਦਿੰਦਾ ਹੈ? ਉਹ ਕਹਿੰਦੇ ਜੀ ਹਾਂ। ਮਹਾਰਾਜ ਕਹਿਣ ਲੱਗੇ ਮੈਂ ਇਹ ਪਾਣੀ ਜਿਹੜਾ ਲਹਿੰਦੇ ਵੱਲ ਨੂੰ ਦੇ ਰਿਹਾ, ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਪਿੰਡ ਮੇਰੇ ਖੇਤ ਨੇ ਉਹ ਸੁੱਕੇ ਆ, ਉਹਨਾਂ ਨੂੰ ਦੇ ਰਿਹਾ। ਉਹ ਲੋਕ ਕਹਿੰਦੇ ਹੱਦ ਹੋ ਗਈ, ਤੁਹਾਡੇ ਪਿੰਡ ਇੱਥੋਂ ਪਾਣੀ ਜਾ ਸਕਦਾ ਖੇਤਾਂ ਨੂੰ? ਸਤਿਗੁਰੂ ਪਾਤਸ਼ਾਹ ਨੇ ਆਖਿਆ, ਉਹ ਪਿਆਰਿਓ, ਉਹ ਗੁਰਮੁਖੋ ਭਲਿਓ, ਜੇ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ ਤੇ ਸੂਰਜ ਅਗਾਂਹ ਫਿਰ ਤੁਹਾਡੇ ਪਿੱਤਰਾਂ ਨੂੰ ਪਹੁੰਚਾ ਸਕਦਾ ਤੇ ਉਹਨਾਂ ਦੀ ਪਿਆਸ ਬੁੱਝ ਸਕਦੀ ਹੈ। ਕਹਿਣ ਲੱਗੇ, ਮੇਰਾ ਪਿੰਡ, ਮੇਰਾ ਨਗਰ ਉਹਦੇ ਨਾਲੋਂ ਤੇ ਨੇੜੇ ਹੀ ਹੈ ਨਾ। ਕਿੰਨਾ ਨੇੜੇ? ਬਹੁਤ ਜ਼ਿਆਦਾ ਨੇੜੇ ਉਹਦੇ ਨਾਲੋਂ। ਜਾਂ ਤੇ ਤੁਹਾਡਾ ਪਾਣੀ ਵੀ ਸੂਰਜ ਤੱਕ ਨਹੀਂ ਜਾ ਸਕਦਾ ਜੇ ਮੇਰਾ ਨਹੀਂ ਜਾ ਸਕਦਾ, ਤੇ ਜੇ ਤੁਹਾਡਾ ਜਾ ਸਕਦਾ ਸੂਰਜ ਤੱਕ ਤੇ ਮੇਰਾ ਵੀ ਜਾਏਗਾ, ਮੇਰੇ ਪਿੰਡ, ਮੇਰੇ ਖੇਤ ਵੀ ਹਰੇ ਹੋਣਗੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਡਿੱਗ ਪਏ। ਕਹਿੰਦੇ, ਮਹਾਰਾਜ ਸਾਨੂੰ ਕਿਵੇਂ ਕਰਨਾ, ਅਸੀਂ ਤੇ ਕਰਮ ਕਾਂਡਾਂ ਚ ਫਸੇ। ਮਹਾਰਾਜ ਕਹਿੰਦੇ, ਇਹਨਾਂ ਕਰਮ ਕਾਂਡਾਂ ਚੋਂ ਤੁਹਾਨੂੰ ਕੱਢਣਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਰ ਲੈਂਦੇ। ਜਿਉਂਦੇ ਜੀ ਜਦੋਂ ਤੁਹਾਡੇ ਮਾਤਾ ਪਿਤਾ ਵੱਡੇ ਵਡੇਰੇ ਘਰ ਚ ਬੈਠੇ ਆ, ਮਾਤਾ ਪਿਤਾ ਦਾ ਸਤਿਕਾਰ ਕਰਨਾ, ਅਦਬ ਕਰਨਾ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਤਿਕਾਰ ਨਾਲ ਛਕਣ ਵਾਸਤੇ ਦਿਓ। ਇਸ ਲਈ ਪ੍ਰਭੂ ਦੀ ਦਰਗਾਹ ਵਿੱਚ ਹੀ ਨਾਲ ਜਾਣਾ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਜਿਹੜਾ ਆਤਮਿਕ ਜੀਵਨ ਦਾ ਸਾਡਾ ਕਾਰਜ ਹੈ, ਪ੍ਰਭੂ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਹੈ, ਇਹ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਕਰਨਾ ਪਏਗਾ। ਇਹ ਨਹੀਂ ਨਾਮ ਜਪੀਏ, ਸਿਮਰਨ ਕਰੇ, ਕੋਈ ਬੰਦਗੀ ਕੋਈ ਕਰੇ ਤੇ ਫਲ ਕਿਸੇ ਨੂੰ ਮਿਲ ਜਾਏ, ਜਾਂ ਕਰਨਾ ਸਿਮਰਨ ਜਾਂ ਸੁਣਨਾ। ਇਸ ਲਈ ਸਾਧ ਸੰਗਤ, ਕਰਨ ਸੁਣਨ ਦਾ ਫਲ ਹੈ, ਇਹ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ, ਇਹ ਫਲ ਤੂੰ ਮੇਰੇ ਕੋਲੋਂ ਲੈ ਲਾ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਜਿਹੜੇ ਪਿੱਤਰਾਂ ਦੇ ਕਰਮ ਕਾਂਡ ਆਦਿਕ ਆ, ਇਹਨਾਂ ਭਰਮਾਂ ਦੇ ਵਿੱਚ ਵੀ ਜਿਹੜਾ ਗੁਰਸਿੱਖ ਆ ਉਹ ਨਹੀਂ ਭੁੱਲਦਾ। ਇਸ ਤਰ੍ਹਾਂ ਗੁਰਸਿੱਖ ਠੋਕਰਾਂ ਨਹੀਂ ਖਾਂਦਾ। ਭਾਈ ਗੁਰਦਾਸ ਜੀ ਦੇ ਹੀ ਅੱਗੇ ਜਾ ਕੇ ਬਚਨ ਆਉਣਗੇ, ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਜੇ ਤੂੰ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਜਿਤਨੇ ਮਰਜ਼ੀ ਵੇਦ ਸ਼ਾਸਤਰ ਤੇ ਧਰਮ ਪੁਸਤਕਾਂ ਦਾ ਤੇਰੇ ਕੋਲ ਗਿਆਨ ਹੋਵੇ, ਜਿਤਨੀਆਂ ਮਰਜ਼ੀ ਦੁਨੀਆਂ ਨੂੰ ਕਥਾ ਕਹਾਣੀਆਂ ਸੁਣਾਈ ਜਾ ਤੇ ਸੁਣੀ ਜਾ, ਤੈਨੂੰ ਕੋਈ ਲਾਭ ਨਹੀਂ ਜੇ ਤੇਰੇ ਤੋਂ ਤੇਰੀ ਮਾਂ ਦੁਖੀ ਹੈ, ਜੇ ਤੇਰੇ ਤੋਂ ਤੇਰਾ ਪਿਤਾ ਦੁਖੀ ਹੈ। ਇਹਨਾਂ ਸਤਿਕਾਰ ਮਾਤਾ ਪਿਤਾ ਨੂੰ ਦੇਣ ਵਾਸਤੇ ਭਾਈ ਗੁਰਦਾਸ ਜੀ ਨੇ ਪ੍ਰੇਰਨਾ ਦਿੱਤੀ ਹੈ। ਇਸ ਲਈ ਗੁਰਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਲਾ, ਉਹ ਇਹਨਾਂ ਭਰਮਾਂ ਵਿੱਚ ਨਹੀਂ ਪੈਂਦਾ। ਲੱਖ ਲੱਖ ਜਗ ਨਾ ਪੁੱਜਣੀ, ਗੁਰਸਿੱਖ ਚਰਨੋਦਕ ਪੀ ਆਇਆ। ਜਿਹੜਾ ਗੁਰਸਿੱਖ ਹੈ ਨਾ, ਉਹਨੇ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਆਣ ਕੇ ਪਤਾ ਕੀ ਕੀਤਾ? ਗੁਰੂ ਦੇ ਸਿੱਖਾਂ ਦੇ ਚਰਨਾਂ ਦਾ ਜਲ ਪਾਨ ਕਰਨ ਨਾਲ ਲੱਖਾਂ ਜਗ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਇਸ ਲਈ ਲੱਖ ਲੱਖ ਜਗ ਨਾ ਪੁੱਜਣੀ, ਲੱਖਾਂ ਜਗ ਵੀ ਇਹਦੇ ਬਰਾਬਰ ਨਹੀਂ ਹੋ ਸਕਦੇ। ਕਿਸਦੇ? ਗੁਰਸਿੱਖ ਚਰਨੋਦਕ ਪੀ ਆਇਆ। ਗੁਰਸਿੱਖ ਨੇ ਦੂਸਰੇ ਗੁਰਸਿੱਖ ਪਿਆਰੇ ਦੇ ਚਰਨਾਂ ਦਾ ਜਲ ਪੀ ਆਇਆ, ਪੀਤਾ ਛਕਿਆ। ਭਾਵ ਜਿੰਨੇ ਮਰਜ਼ੀ ਦੁਨੀਆਂ ਕੋਈ ਜੱਗ ਕਰੀ ਜਾਏ, ਜੇ ਤੁਹਾਡੇ ਅੰਦਰ ਨਿਮਰਤਾ ਤੇ ਇੱਕ ਦੂਜੇ ਨਾਲ ਪਿਆਰ ਤੇ ਚਰਨਾਂ ਦੀ ਖਾਕ ਬਣਨ ਦੀ ਜਾਚ ਨਹੀਂ ਆਈ, ਸਾਰੇ ਕੀਤੇ ਹੋਏ ਜੱਗ ਕਿਸੇ ਕੰਮ ਨਹੀਂ ਹਨ। ਜੱਗ ਭੋਗ ਨਈ ਵੇਦ ਲੱਖ, ਗੁਰਮੁਖ ਮੁਖ ਇੱਕ ਦਾਣਾ ਪਾਇਆ। ਵਾਹ, ਬੜੀ ਪਿਆਰੀ ਬਾਤ ਆਖੀ ਜੀ। ਕਹਿਣ ਲੱਗੇ, ਗੁਰੂ ਦੇ ਸਿੱਖ ਦੇ ਮੁਖ ਵਿੱਚ ਇੱਕ ਦਾਣਾ ਪਾ ਦਿਓ, ਭਾਵ ਭੋਜਨ ਪ੍ਰਸ਼ਾਦਾ ਇੱਥੇ ਜ਼ਿਕਰ ਇਹ ਆ। ਕਹਿਣ ਲੱਗੇ, ਗੁਰਸਿੱਖ ਨੂੰ ਇੱਕ ਦਾਣਾ ਪਾਇਆ ਦਾ ਮਤਲਬ ਇੱਕ ਦਾਣਾ ਥੋੜਾ ਜਿਹਾ ਵੀ ਭੋਜਨ ਕਿਸੇ ਗੁਰਮੁਖ ਗੁਰਸਿੱਖ ਨੂੰ ਪਿਆਰ ਵਿੱਚ ਭੇਜ ਕੇ ਛਕਾ ਦਿਓ। ਸਾਧ ਸੰਗਤ, ਲੱਖਾਂ ਕੀਤੇ ਜੱਗ, ਲੱਖਾਂ ਭੰਡਾਰੇ ਤੇ ਲੱਖਾਂ ਠਾਕਰਾਂ ਨੂੰ ਲਵਾਏ ਭੋਗ ਜਿਹੜੇ ਆ ਉਹ ਇਹਦੇ ਮੁਕਾਬਲੇ ਤੇ ਬਹੁਤ ਥੱਲੇ ਰਹਿ ਜਾਂਦੇ। ਇਹਨਾਂ ਸਾਰਿਆਂ ਤੋਂ ਵੱਧ ਫਲ ਮਿਲੇਗਾ। ਇੱਕ ਗੁਰਸਿੱਖ ਨੂੰ ਥੋੜਾ ਜਿਹਾ ਵੀ ਭੋਜਨ ਛਕਾਇਆ, ਲੱਖਾਂ ਜੱਗ ਤੇ ਭੋਗ ਠਾਕਰਾਂ ਨੂੰ ਲਵਾਏ ਤੇ ਭੰਡਾਰੇ ਕੀਤੇ ਹੋਏ, ਸਾਧ ਸੰਗਤ ਥੱਲੇ ਰਹਿ ਜਾਂਦੇ, ਨੀਚੇ ਰਹਿ ਜਾਂਦੇ ਨੇ। ਇਹਦਾ ਮਤਲਬ ਗੁਰਮੁਖਾਂ ਦੀ ਕੀਤੀ ਸੇਵਾ ਸਾਰਿਆਂ ਤੋਂ ਸ਼੍ਰੋਮਣੀ ਤੇ ਮਹਾਨ ਹੈ। ਗੁਰ ਭਾਈ ਸੰਤੁਸ਼ਟ ਕਰ, ਗੁਰਮੁਖ ਸੁਖ ਫਲ ਪਿਰਮ ਚਖਾਇਆ। ਗੁਰ ਭਾਈ ਨੂੰ, ਗੁਰ ਭਾਈ ਦਾ ਮਤਲਬ ਜਿਹੜੇ ਆਪਾਂ ਗੁਰਸਿੱਖ ਹਾਂ, ਜਿਹੜੇ ਦੂਸਰੇ ਗੁਰਸਿੱਖ ਨੇ ਉਹ ਸਾਡੇ ਭਾਈ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਆਪਣੇ ਗੁਰਸਿੱਖ ਭਾਈਆਂ ਨੂੰ, ਪਿਆਰਿਆਂ ਨੂੰ ਪ੍ਰਸੰਨ ਕਰ ਲੈਣਾ ਤੇ ਗੁਰਮੁਖ ਜਨਾਂ ਦੇ ਨਾਲ ਪ੍ਰੇਮ ਤੇ ਪ੍ਰੀਤ ਦੀ ਸਾਂਝ ਪਾਉਣੀ, ਇਹੋ ਹੀ ਸਾਰੇ ਦਾ ਸਾਰਾ ਸਭ ਤੋਂ ਸ਼੍ਰੋਮਣੀ ਤੇ ਉੱਤਮ ਫਲ ਹੈ, ਜਿਸ ਨਾਲ ਮੇਰੇ ਗੁਰਸਿੱਖ ਭਾਈ ਸੰਤੁਸ਼ਟ ਹੋ ਜਾਣ। ਇੱਥੋਂ ਹੀ ਸਾਨੂੰ ਸੁੱਖ ਤੇ ਜੀਵਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਭਗਤ ਵਛੜ ਹੋਏ ਅਸ਼ਲ ਸ਼ਲਾਇਆ। ਭਗਤ ਵਛੜ ਕਹਿਣ ਲੱਗੇ ਉਹ ਪਰਮਾਤਮਾ ਭਗਤ ਵਛੜ ਹੈ, ਭਗਤੀ ਨਾਲ ਪਿਆਰ ਕਰਦਾ ਹੈ। ਇਸ ਲਈ ਜਿਹੜੇ ਉਸ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਆ, ਪਰਮਾਤਮਾ ਵੀ ਉਹਨਾਂ ਨੂੰ ਫਿਰ ਪਿਆਰ ਕਰਦਾ ਹੈ। ਤੇ ਨਾ ਛਲਿਆ ਜਾਣ ਵਾਲਾ ਜਿਹੜਾ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ, ਉਹਦੇ ਨਾਲ ਉਹਨਾਂ ਦੀ ਸਾਂਝ ਪੈ ਜਾਂਦੀ ਹੈ। ਫਿਰ ਉਹ ਗੁਰਮੁਖ ਜਨਾਂ ਨੂੰ ਸੰਸਾਰ ਚ ਕੋਈ ਵੀ ਛਲ ਨਹੀਂ ਸਕਦਾ। ਭਾਵ ਭਗਤਾਂ ਦੇ ਪਿਆਰੇ ਵਾਹਿਗੁਰੂ ਨੇ ਨਾ ਛਲਿਆ ਜਾਣ ਵਾਲਾ ਹੋ ਕੇ ਸਮਝੋ ਆਪਣੇ ਆਪ ਨੂੰ ਛਲਾ ਲਿਆ ਹੈ। ਪਰਮੇਸ਼ਰ ਨੂੰ ਛਲ ਤੇ ਨਹੀਂ ਨਾ ਸਕਦਾ ਕੋਈ, ਪਰ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਨੇ ਵਸ ਚ ਕਰ ਲਿਆ। ਇੱਥੇ ਛਲਾਇਆ ਪਰਮਾਤਮਾ ਨੇ ਆਪਣਾ ਆਪ ਦਾ, ਮਤਲਬ ਕਿ ਉਹਨੇ ਆਪਣਾ ਆਪ ਗੁਰਮੁਖਾਂ ਨੂੰ ਆਪਣਾ ਆਪਾ ਵਸ ਚ ਕਰਾ ਦਿੱਤਾ। ਰੱਬ ਨੇ ਕਹਿਤਾ ਮੈਂ ਤੁਹਾਡੀ ਮੁੱਠੀ ਚ ਬੰਦਿਆ, ਮੈਂ ਤੁਹਾਡੇ ਵਸ ਚ ਹਾਂ। ਸਾਰੀ ਦੀ ਸਾਰੀ ਸ੍ਰਿਸ਼ਟੀ ਰੱਬ ਦੇ ਵਸ ਚ, ਪਰ ਰੱਬ ਆਪਣੇ ਭਗਤਾਂ ਦੇ ਵਸ ਵਿੱਚ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਨਿਰੰਕਾਰ ਪਰਮੇਸ਼ਰ ਪਰਮਾਤਮਾ ਆਪਣੇ ਭਗਤ ਜਨਾਂ ਦੇ ਸਾਧ ਸੰਗਤ ਵਸ ਦੇ ਵਿੱਚ ਹੋ ਜਾਂਦਾ ਹੈ। ਭਾਵ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਇਤਨਾ ਮਹਾਨ ਹੋ ਕੇ ਵੀ ਆਪਣੇ ਗੁਰਮੁਖ ਜਨਾਂ ਦੇ ਅਧੀਨ, ਗੁਰਮੁਖ ਜਨਾਂ ਦੇ ਵਸ, ਗੁਰਮੁਖ ਜਨਾਂ ਦੇ ਆਖੇ ਲੱਗਦਾ। ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ ਤਉ ਫੁਨ ਮੋਪੈ, ਜਵਾਬ ਨਾ ਹੋਏ। ਰੱਬ ਵੀ ਜਿਵੇਂ ਇਹ ਗੱਲ ਆਖਦਾ ਹੋਏ ਕਿ ਮੇਰੇ ਭਗਤ ਜਨ, ਮੇਰੇ ਬੰਦਗੀ ਕਰਨ ਵਾਲੇ ਕਿਤੇ ਮੈਨੂੰ ਫੜ ਕੇ ਬੰਨ ਵੀ ਲੈਣ, ਤੇ ਮੈਂ ਆਪਣੇ ਭਗਤਾਂ ਨੂੰ, ਆਪਣੇ ਬੰਦਗੀ ਵਾਲਿਆਂ ਨੂੰ ਜਵਾਬ ਨਹੀਂ ਦੇ ਸਕਦਾ। ਭਾਵ ਪਰਮੇਸ਼ਰ ਨਿਰੰਕਾਰ ਪਰਮਾਤਮਾ ਆਪਣੇ ਭਗਤਾਂ ਦੇ ਵਸ ਦੇ ਵਿੱਚ ਹੈ। ਇਸ ਲਈ ਭਗਤਾਂ ਨੇ ਆਪਣੇ ਵਸ ਚ ਕੀਤਾ ਕਾਹਦੇ ਨਾਲ, ਭਗਤੀ ਕਰਕੇ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੇ ਨਾਮ ਸਿਮਰਨ ਦੇ ਵਿੱਚ ਜੁੜ ਕੇ। ਇੱਥੋਂ ਤੱਕ ਬਾਣੀ ਦੇ ਵਿੱਚ ਬਚਨ ਆਏ, ਕਹਿਣ ਲੱਗੇ ਸਾਰੀ ਦੀ ਸਾਰੀ ਦੁਨੀਆਂ ਦਾ ਜੀਵਨ ਪਰਮਾਤਮਾ ਦੇ ਵਸ ਵਿੱਚ। ਪਰਮਾਤਮਾ ਕਹਿੰਦਾ ਮੇਰਾ ਜੀਵਨ ਮੇਰੇ ਭਗਤਾਂ ਦੇ ਵਸ ਵਿੱਚ। ਮੈਂ ਗੁਣ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਸਾਰੇ ਦੇ ਸਾਰੇ ਗੁਣ ਤੇ ਸਾਰਿਆਂ ਦਾ ਜੀਵਨ ਰੱਬ ਦੇ ਵਸ ਵਿੱਚ। ਪ੍ਰਸਾਦ ਸੰਗਤ, ਪਰਮਾਤਮਾ ਕਹਿੰਦਾ ਮੇਰਾ ਜੀਵਨ ਮੇਰੇ ਦਾਸ, ਮੇਰਾ ਜੀਵਨ ਜਿਹੜਾ ਮੇਰੇ ਦਾਸ ਆ, ਮੇਰੇ ਪਿਆਰੇ ਆ, ਇਸ ਲਈ ਕਿਉਂਕਿ ਉਹਨਾਂ ਨੇ ਮੈਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ।